ਸੁਭਾਅ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸੰਤਾਂ ਮਹਾਤਮਾ ਦੇ ਨਾਲ ਮਿਲ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮਿਲ ਕੇ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ ਨੇ ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਨੇ ਅਤੇ ਸਤਿਗੁਰੂ ਦੀ ਕਿਰਪਾ ਨਾਲ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪਿਛਲਾ ਹੀ ਕਰਮ ਜਦੋਂ ਜਾਗਦਾ ਤਾਂ ਮਹਾਤਮਾ ਨਾਲ ਸਾਡੀ ਸੰਗਤ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਾਡੀ ਫੇਰ ਸੰਗਤ ਹੁੰਦੀ ਹੈ, ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪਰ ਜੇ ਮਸਤਕ ਉੱਤੇ ਨਾਂ ਲਿਖਿਆ ਹੋਵੇ ਫਿਰ ਜੀਵ ਉਸ ਪਾਸੇ ਤੁਰਦਾ ਨਹੀਂ। ਸੋ ਜਿਸ ਪਾਸੇ ਨਹੀਂ ਜਾਣਾ ਉਸ ਪਾਸੇ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ, ਜਿੱਥੋਂ ਬਖਸ਼ਿਸ਼ ਹੋਣੀ ਸੀ ਉੱਥੋਂ ਨੁਕਸਾਨ ਕਰਾ ਬੈਠਦਾ। ਸੋ ਬਗਲਾ ਦੇਖਣ ਨੂੰ ਹੰਸ ਵਰਗਾ ਹੀ ਲੱਗਦਾ ਹੈ। ਕਈ ਵਾਰੀ ਬੰਦੇ ਧੋਖੇ ਨਾਲ ਬਗਲੇ ਕੋਲ ਚਲੇ ਜਾਂਦੇ, ਸ਼ਾਇਦ ਹੰਸ ਹੋਵੇਗਾ ਪਰ ਬਾਅਦ ਵਿੱਚ ਉਹ ਬਗਲਾ ਹੀ ਨਿਕਲਦਾ। ਸ਼ੁਰੂ ਤੋਂ ਲੈ ਕੇ ਪੈਰਲਲ ਚੀਜ਼ਾਂ ਬਣੀਆਂ ਹੀ ਤੁਰੀਆਂ ਆਉਂਦੀਆਂ ਨੇ। ਜਿਵੇਂ ਕਾਂ ਅਤੇ ਕੋਇਲ ਦੇਖਣ ਨੂੰ ਇੱਕੋ ਜਿਹੇ ਲੱਗਦੇ ਹੁੰਦੇ ਨੇ, ਪਰ ਕਾਂ ਦੀ ਬੋਲੀ ਕਿੰਨੀ ਗੰਦੀ ਆ, ਗੰਦਗੀ ਖਾਣ ਵਾਲਾ। ਪਰ ਕੋਇਲ ਕਾਲੀ, ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਹਾ ਬਿਰਹਾ ਜਾਲੀ। ਕੋਇਲ ਦੀ ਮਹਾਰਾਜ ਨੇ ਸਿਫਤ ਕੀਤੀ ਬਾਣੀ ਦੇ ਅੰਦਰ, ਪਰ ਕਾਂ ਨੂੰ ਕਿਹਾ ਗੰਦਾ ਬਣਾ। ਸੋ ਇਸ ਪ੍ਰਕਾਰ ਇਹ ਜਿਹੜਾ ਬਗਲਾ, ਕਾਗ, ਨੀਚ ਕੀ ਸੰਗਤ, ਇਹ ਵੀ ਮਾੜੀ ਹੋਈ ਹੈ। ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਅਸਲੀ ਅਤੇ ਨਕਲੀ ਬਣੇ ਹੀ ਆਏ ਨੇ। ਤਾਂ ਤੇ ਪੂਰਨ ਪੁਰਖ ਦੀ ਸੰਗਤ ਬਹੁਤ ਕਰਮਾਂ ਨਾਲ ਮਿਲਦੀ ਹੈ, ਉਹ ਬੰਦੇ ਨੂੰ ਸਿਰੇ ਲਾ ਦਿੰਦੇ ਨੇ। ਜੇ ਨੀਚ ਦੀ ਸੰਗਤ ਹੋ ਜਾਏ ਉਹ ਨੀਚ ਪਾਸੇ ਲਾ ਦਿੰਦੇ ਨੇ। ਸੋ ਆਓ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਨੇ, ਜਿਨ੍ਹਾਂ ਦੇ ਮਾੜੇ ਭਾਗ ਨੇ ਉਹ ਨਿੰਦਕ ਬਣ ਜਾਂਦੇ ਨੇ, ਅਤੇ ਨਿੰਦਾ ਕਰਨ ਦੀ ਜਦੋਂ ਆਦਤ ਜੀ ਬਣ ਗਈ ਫਿਰ ਉਹ ਜਿੱਥੇ ਬਗਲੇ ਦੀ ਨਿੰਦਾ ਕਰਦੇ ਸੀ ਉੱਥੇ ਪੂਰਨ ਪੁਰਖਾਂ ਦੀ ਵੀ ਨਾਲ ਹੀ ਸ਼ੁਰੂ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਜਾਣਦੇ ਨੇ, ਜਾਣੀ ਜਾਣਨੇ ਤਾਂ ਫਲ ਬਹੁਤ ਮਾੜਾ। ਆਓ ਆਪਾਂ ਪਰਖ ਕਰੀਏ ਇਸ ਗੱਲ ਦੀ, ਆਪਾਂ ਗਲਤ ਕੰਮ ਨਾ ਹੀ ਕਰੀਏ। ਸਤਿਗੁਰੂ ਨੇ ਇੱਕ ਸਲਾਹ ਦੇ ਦਿੱਤੀ ਕਿ ਨਿੰਦਾ ਭਲੀ ਕਿਸੇ ਕੀ ਨਾ, ਮਨਮੁਖ ਮੁਗਧ ਕਰਨ, ਨਿੰਦਾ ਕਰਨ ਦੀ ਲੋੜ ਹੀ ਨਹੀਂ, ਅਸੀਂ ਉਸ ਪਾਸੇ ਜਾਣਾ ਹੀ ਨਹੀਂ। ਜਿੰਨੀ ਦੇਰ ਨਿੰਦਾ ਕਰਨੀ ਹੈ ਓਨੀ ਦੇਰ ਵਾਹਿਗੁਰੂ ਵਾਹਿਗੁਰੂ ਕਹਿ ਲਓ, ਮੂਲ ਮੰਤਰ ਕਰ ਲਓ, ਓਨੀ ਦੇਰ ਸੁਖਮਨੀ ਸਾਹਿਬ ਕਰ ਲਓ, ਜਪਜੀ ਸਾਹਿਬ ਕਰ ਲਓ, ਕੋਈ ਬਾਣੀ ਪੜ੍ਹ ਲਓ। ਤਾਂ ਨਿੰਦਕਾਂ ਦੇ ਨਾਲ ਬਹਿ ਕੇ ਨਿੰਦਕ ਨਾ ਬਣੀਏ। ਸਤਿਗੁਰੂ ਮਹਾਰਾਜ ਫਰਮਾਉਂਦੇ, ਜੇ ਨਿੰਦਾ ਕਰਦਾ ਕੋਈ ਤਾਂ ਉਹਨੂੰ ਕਿੰਨਾ ਔਖਾ ਹੋਣਾ ਪੈਂਦਾ। ਸੰਤ ਕਾ ਦੁਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚੈ। ਜੇ ਸੰਤਾਂ ਦੇ ਨਿੰਦਕ ਨੇ ਅੱਧ ਵਿੱਚ ਆਲੇ ਵੀ ਟੁੱਟ ਜਾਂਦਾ, ਭਾਵ ਪੂਰੀ ਉਮਰ ਨਹੀਂ ਭੋਗਦਾ, ਉਹ ਜਵਾਨੀ ਦੇ ਸਮੇਂ ਤੇ ਚਲਿਆ ਜਾਂਦਾ। ਅੱਧ ਵਿੱਚੋਂ ਉਹਦੀ ਸਾਧਨਾ ਟੁੱਟ ਸਕਦੀ ਹੈ, ਅੱਧ ਵਿੱਚੋਂ ਉਹਦੀ ਪਰਾਲਬਧ ਟੁੱਟ ਸਕਦੀ ਹੈ। ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਅੱਧ ਵਿੱਚ ਆਲੇ ਵੀ ਟੁੱਟ ਜਾਂਦਾ, ਕੋਈ ਕੰਮ ਵੀ ਪੂਰਾ ਸਿਰੇ ਨਹੀਂ ਚੜ੍ਹਦਾ। ਜੇ ਉਹਦੀ ਬਿਰਤੀ ਵੀ ਲੱਗਦੀ ਹੈ ਉਹ ਵੀ ਵਿੱਚੋਂ ਟੁੱਟ ਜਾਂਦੀ ਹੈ। ਮਹਾਰਾਜ ਕਹਿੰਦੇ, ਟੁੱਟੀ ਨਿੰਦਕ ਕੀ ਅੱਧ ਬੀਚ, ਸਾਕਤ ਸਿਓ ਮੁੱਖ ਜੋਰਿਆ, ਅੱਧ ਵਿੱਚੋਂ ਟੁੱਟਾ ਹੈ। ਸੋ ਸੰਤਾਂ ਦਾ ਨਿੰਦਕ ਕਿਸੇ ਕੰਮ ਦੇ ਸਿਰੇ ਤੱਕ ਨਹੀਂ ਪਹੁੰਚ ਸਕਦਾ, ਭਾਵੇਂ ਉਹ ਕਿਸੇ ਕੰਮ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਆ ਕਿ ਜਿਸ ਮਰਜ਼ੀ ਕੰਮ ਨੂੰ ਹੱਥ ਪਾਉਂਦਾ ਨਿੰਦਾ ਕਦੇ ਨਾ ਕਦੇ ਹੋ ਜਾਂਦੀ ਸਾਡੇ ਪਾਸੋਂ। ਕਈ ਵਾਰੀ ਪੂਰਨ ਪੁਰਖਾਂ ਦੀ ਨਿੰਦਾ ਹੋ ਗਈ ਉਹਨੇ ਨਾਲ ਹੀ ਕੰਮ ਖਰਾਬ ਹੋ ਜਾਂਦਾ, ਫਿਰ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਪੂਰਨ ਕੌਣ ਹੈ, ਅਧੂਰਾ ਕੌਣ ਹੈ। ਬਸ ਮਹਾਰਾਜ ਕਹਿੰਦੇ, ਫਿਰ ਐਸਾ ਕਰੋ ਕਿ ਕਰੋ ਹੀ ਨਾ ਨਿੰਦਾ, ਜ਼ਰੂਰੀ ਕਰਨੀ ਛੱਡ ਹੀ ਦਿਓ, ਸਿਰਫ ਬੰਦਗੀ ਕਰੋ। ਸੰਤ ਕੇ ਦੁਖੀ ਕਹੋ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ। ਸੰਤਾਂ ਦੇ ਨਿੰਦਕ ਨੂੰ ਪ੍ਰਤੱਖ ਉਜਾੜਾਂ ਦੇ ਵਿੱਚ ਜਾਂ ਸੰਸਾਰ ਉਜਾੜ ਦੇ ਵਿੱਚ ਜਾਂ ਜਮਾਂ ਦੀ ਉਜਾੜ ਵਿੱਚ ਫੇਰਿਆ ਜਾਂਦਾ। ਸੰਤਾਂ ਦੇ ਦੁਖੀ ਨਿੰਦਕ ਨੂੰ ਉੱਜੜ ਹੁੰਦਾ ਕੁਰਸਤੇ ਪਾਇਆ ਜਾਂਦਾ, ਗਲਤ ਮਾਰਗ 'ਤੇ ਫਿਰ ਚਲਿਆ ਜਾਂਦਾ ਉਹ ਆਪਣੀ ਹਉਮੈ ਕਰਕੇ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ। ਕਹਿੰਦੇ ਸੰਤਾਂ ਦਾ ਦੁਖੀ ਮਹਾਰਾਜ ਜੀ ਕਹਿੰਦੇ, ਨਿੰਦਕ ਜਿਹੜਾ ਹੁੰਦਾ ਅੰਦਰੋਂ ਸ਼ੁਭ ਗੁਣਾਂ ਤੋਂ ਥੋਥਾ ਹੋ ਜਾਂਦਾ, ਖਾਲੀ ਹੋ ਜਾਂਦਾ। ਜਿਵੇਂ ਜਿਵੇਂ ਸਵਾਸਾਂ ਤੋਂ ਬਿਨਾਂ ਬੰਦੇ ਦਾ ਸਰੀਰ ਮੁਰਦੇ ਦੀ ਜਿਹੜੀ ਲਾਸ਼ ਹੁੰਦੀ, ਸਵਾਸਾਂ ਤੋਂ ਬਿਨਾਂ ਇਸ ਤਰ੍ਹਾਂ ਸ਼ੁਭ ਗੁਣਾਂ ਤੋਂ ਹੀਣਾ ਹੋ ਕੇ ਖਾਲੀ ਹੋ ਜਾਂਦਾ ਹੈ, ਕਿਉਂਕਿ ਨਿੰਦਾ ਕਰਨ ਦੇ ਨਾਲ ਉਹਨੂੰ ਪਤਾ ਨਹੀਂ ਉਹਨੂੰ ਕਿੰਨਾ ਨੁਕਸਾਨ ਹੋਇਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾ ਕੇ ਆਪਾਂ ਨੂੰ ਗੁਰਸਿੱਖੀ ਦਾ ਮਾਰਗ ਦੱਸਦੇ ਨੇ, ਨਾ ਜਾਓ ਜੇ ਨਹੀਂ ਚੰਗਾ ਲੱਗਦਾ ਕਿਤੇ ਨਾ ਜਾਓ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਠੀਕ ਹੈ, ਮੰਨੀ ਜਾਓ, ਪਰ ਸਤਿਗੁਰੂ ਕਹਿੰਦੇ ਉਹਦੇ ਨਾਲ ਆਪਾਂ ਨੂੰ ਨੁਕਸਾਨ ਬੜਾ ਹੁੰਦਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਨ ਬੀਜ ਆਪੇ ਹੀ ਖਾਹੇ। ਸੰਤਾਂ ਦੇ ਦੁਖੀ ਜਿਹੜੇ ਹੁੰਦੇ ਨਿੰਦਕ, ਉਹ ਨਿੰਦਕ ਦੀ ਕੋਈ ਜੜ ਹੀ ਨਹੀਂ ਲੱਗਦੀ, ਭਾਵ ਪੁੱਤਰ ਪੋਤਰੇ ਹੁੰਦੇ ਹੀ ਨਹੀਂ ਫਿਰ, ਅਥਵਾ ਜੜ ਹੁੰਦੀ ਉਹਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜੜ ਹੁੰਦੀ ਉਹ ਕਿਤੇ ਜਿੱਥੇ ਕੁਛ ਬੋਲ ਗਿਆ ਉੱਥੇ ਕੁਛ ਬੋਲ ਜਾਂਦਾ, ਬੇਭਰੋਸਗੀ ਜੀ ਵਾਲਾ ਬੰਦਾ, ਕਿਉਂਕਿ ਕਿਸੇ ਦਾ ਚੰਡਿਆ ਹੋਇਆ ਨਹੀਂ। ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪਣ ਬੀਜ ਆਪੇ ਹੀ ਖਾਏ। ਉਹ ਆਪਣਾ ਬੀਜ ਆਪ ਹੀ ਖਾਂਦਾ, ਕਿਉਂਕਿ ਨਿੰਦਿਆ ਰੂਪ ਬੀਜ ਬੀਜ ਤਾਂ ਦਿੰਦਾ, ਇਸ ਕਰਕੇ ਉਹਦਾ ਫਲ ਦੁੱਖ ਹੀ ਭੋਗਦਾ। ਕਈ ਵਾਰੀ ਆਪਾਂ ਨੂੰ ਖੁਦ ਵੀ ਨਹੀਂ ਪਤਾ ਲੱਗਦਾ, ਕਈ ਵਾਰ ਕਿਸੇ ਦੀ ਅਵਸਥਾ ਹੀ ਇਹੋ ਜਿਹੀ ਬਣੀ ਹੁੰਦੀ ਹੈ। ਸੋ ਇਸ ਕਰਕੇ ਜਿਵੇਂ ਭਾਈ ਬੁੱਧੂ ਪੰਜਵੇਂ ਪਾਤਸ਼ਾਹ ਵੇਲੇ ਬਹੁਤ ਕਰਜ਼ਾ ਚੁੱਕ ਕੇ ਆਵਾ ਪਕਾਉਣ ਲਈ ਤਿਆਰੀਆਂ ਹੋ ਗਈਆਂ, ਗੁਰਾਂ ਦੇ ਕੋਲ ਗਿਆ, ਮਹਾਰਾਜ ਕਹਿੰਦੇ ਸੰਗਤ ਨੂੰ ਲੰਗਰ ਛਕਾ ਕੇ ਅਰਦਾਸ ਕਰਾਉ। ਸਤ ਬਚਨ ਲੰਗਰ ਛਕਾਉਣ ਲੱਗ ਪਿਆ। ਸੋ ਉਸ ਵਕਤ ਭਾਈ ਲੱਖੂ ਜੀ 25 ਪਾੜ ਜਪਜੀ ਸਾਹਿਬ ਦੇ ਕਰਨ ਵਾਲੇ ਸਿੱਧੇ ਸਾਦੇ ਜੀ, ਦੇਖਣ ਨੂੰ ਨਹੀਂ ਲੱਗਦਾ ਕਿ ਕੋਈ ਅਵਸਥਾ ਹੋਵੇਗੀ ਗਰੀਬੀ ਦਾਵੇ ਜੇ ਚ, ਬਾਹਰ ਖੜੇ ਵੀ ਮੈਨੂੰ ਵੀ ਪੁੱਛਣਗੇ ਪ੍ਰਸ਼ਾਦਾ। ਲੰਗਰ ਵਰਤ ਹਟਿਆ ਤੇ ਅਰਦਾਸੀਏ ਨੇ ਅਰਦਾਸ ਕੀਤੀ, ਹੇ ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕ ਜਾਵੇ। ਭਾਂਡਿਆਂ ਦਾ ਆਵਾ, ਇੱਟਾਂ ਦਾ ਆਵਾ ਹੁੰਦਾ ਸੀ, ਇਹਨੇ ਜਾ ਕੇ ਪ੍ਰਸ਼ਾਦਾ ਮੰਗਿਆ ਸੀ, ਉਹਨਾਂ ਪ੍ਰਸ਼ਾਦਾ ਦਿੱਤਾ ਨਹੀਂ। ਕਹਿੰਦੇ ਹੁਣ ਤਾਂ ਸਭ ਸਮਾਨ ਸਮਾਪਤ ਹੋ ਗਿਆ। ਉਹ ਕਹਿੰਦਾ ਬਚੀ ਖੁਚੀ ਦੇ ਦਿਓ, ਇੱਕ ਅੱਧੀ ਦੋ ਰੋਟੀਆਂ ਨਹੀਂ ਮਿਲ ਸਕਦੀਆਂ। ਉਹ ਕਹਿੰਦੇ ਜਾ ਬਾਬਾ ਜਾ ਕੰਮ ਕਰ ਆਪਣਾ, ਅਰਦਾਸ ਹੋ ਰਹੀ। ਜਦੋਂ ਅਰਦਾਸ ਸੀ ਇਹਨੇ ਕਿਹਾ ਬੁੱਧੂ ਦਾ ਆਵਾ ਪੱਕਾ ਦਿਓ, ਇਹ ਬਾਹਰੋਂ ਖੜਾ ਕਹਿੰਦਾ ਕੱਚਾ ਹੀ ਰਹੇਗਾ, ਇੰਨਾ ਕਹਿ ਕੇ ਆ ਗਿਆ। ਹੁਣ ਆਵਾ ਕੱਚਾ ਹੀ ਰਹਿ ਗਿਆ। ਫਿਰ ਭਾਈ ਬੁੱਧੂ ਮਹਾਰਾਜ ਕੋਲ ਗਿਆ, ਮਹਾਰਾਜ ਮੇਰਾ ਤਾਂ ਆਵਾ ਕੱਚਾ ਰਹਿ ਗਿਆ, ਇੱਕ ਸਿੱਧਰਾ ਜਿਹਾ ਸਿੱਖ ਆਇਆ ਸੀ ਬਾਹਰ ਖੜਾ, ਉਹ ਖਾਸ ਵੀ ਨਹੀਂ ਸੀ। ਮਹਾਰਾਜ ਹੱਸ ਕੇ ਕਹਿੰਦੇ ਉਹੀ ਤਾਂ ਸੀਗਾ, ਪਛਾਣਿਆ ਨਹੀਂ ਤੂੰ। ਉਹਦੀ ਜ਼ਬਾਨ 'ਤੇ ਗੁਰੂ ਨਾਨਕ ਦੇਵ ਜੀ ਬੈਠੇ ਸੀ, ਉਹ ਜਪਜੀ ਸਾਹਿਬ ਦੇ 25 ਪਾਠ ਕਰਦਾ, ਉਹ ਮੇਰਾ ਰੰਗਿਆ ਹੋਇਆ ਸਿੱਖ ਹੈ, ਤੂੰ ਕਿਉਂ ਖਾਲੀ ਮੋੜਨਾ ਸੀ। ਕਹਿੰਦਾ ਮਹਾਰਾਜ ਹੁਣ ਇਹ ਤਾਂ ਕੱਚਾ ਹੀ ਰਹੇਗਾ ਫਿਰ। ਕਹਿੰਦੇ ਹਾਂ ਭਾਈ, ਮਹਾਰਾਜ ਮੈਂ ਤਾਂ ਵਿਆਜ ਕਰਜ਼ਾ ਚੁੱਕ ਕੇ ਇੰਨੇ ਪੈਸੇ ਲਾ ਕੇ ਉਹ ਬਣਾਇਆ, ਆਵਾ ਪਕਾਇਆ, ਪੱਕਣ ਪਾਇਆ ਹੋਇਆ, ਕਿਰਪਾ ਕਰੋ ਮੈਂ ਤਾਂ ਉੱਜੜ ਜਾਵਾਂਗਾ ਮਹਾਰਾਜ, ਤੁਸੀਂ ਲਾਜ ਰੱਖੋ। ਮਹਾਰਾਜ ਕਹਿੰਦੇ ਪੱਕਦਾ ਤਾਂ ਨਹੀਂ ਹੁਣ, ਪਰ ਵਿਕ ਜਾਵੇਗਾ, ਪੱਕਿਆਂ ਦੇ ਭਾਅ ਇਹ ਹੋ ਜਾਏ, ਪੈਸਾ ਮੁੜ ਆਵੇਗਾ। ਸੋ ਇਸ ਕਰਕੇ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੈ ਕੌਣ ਇਹ। ਆਪਾਂ ਕਿਹੜੇ ਕਿਸੇ ਦੇ ਅੰਦਰ ਵੜ ਕੇ ਦੇਖਿਆ ਵੀ ਕਿੱਡੀ ਕਿੱਡੀ ਕੁ ਅਵਸਥਾ ਦਾ ਮਾਲਕ ਹੈ ਇਹ। ਜਾਂ ਤਾਂ ਆਪਾਂ ਨੂੰ ਵੀ ਅੰਤਰ ਜਾਮਦਾ ਹੋਵੇ, ਮੰਨੇ ਕਿ ਗੱਦ ਕਹੀ ਨਾ ਜਾਏ, ਜੇ ਕੋਈ ਕਹੇ ਪਿੱਛਾ ਪਛਤਾਏ। ਇਸ ਕਰਕੇ ਸੰਗਤ ਵਿੱਚ ਕੋਈ ਜੇ ਆਉਂਦਾ ਵੀ ਤਾਂ ਭਾਗਾਂ ਨਾਲ ਹੀ ਆਉਂਦਾ, ਭਾਗਾਂ ਵਾਲੇ ਆਉਂਦੇ ਨੇ ਸੰਗਤ ਵਿੱਚ, ਉਹਦੇ ਭਾਗ ਖੁੱਲ੍ਹੇ ਹੁੰਦੇ ਨੇ, ਕਈ ਵਾਰੀ ਪਿਛਲੇ ਜਨਮ ਦੀ ਕਮਾਈ ਹੁੰਦੀ ਅਗਲੇ ਦੀ ਦੇਖਣ ਨੂੰ ਲੱਗਦਾ ਹੁੰਦਾ। ਸਤਿਗੁਰੂ ਕਹਿੰਦੇ ਨਾ ਬਾਈ, ਸੰਗਤ ਵਿੱਚ ਵੀ ਧਿਆਨ ਨਾਲ ਬੋਲਣਾ ਚਾਹੀਦਾ ਆਪਾਂ ਨੂੰ, ਕਿਸੇ ਦੀ ਨਿੰਦਾ ਨਹੀਂ ਕਰਨੀ। ਬੀਜਿਆ ਹੋਇਆ ਦਰਖਤ ਬਣ ਜਾਂਦਾ, ਫਿਰ ਖਾਣਾ ਬਹੁਤ ਔਖਾ ਲੱਗਦਾ। ਸੰਤ ਕੇ ਦੁਖੀ ਕਹੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤਾਂ ਦੇ ਦੁਖੀ ਨਿੰਦਕ ਨੂੰ ਹੋਰ ਕੋਈ ਰੱਖਣ ਵਾਲਾ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਜੇ ਸੰਤ ਚਾਹੁਣ ਤਾਂ ਉਸ ਨਿੰਦਕ ਨੂੰ ਬਚਾ ਲੈਂਦੇ ਨੇ, ਕਿਉਂ? ਬੇਸ਼ੱਕ ਮਹਾਰਾਜ ਨੂੰ ਜਾ ਕੇ ਕਹਿ ਦਿਓ ਮਹਾਰਾਜ ਫਲਾਨੇ ਸੰਤ ਨੇ ਐਂ ਕਹਿਤਾ, ਮਹਾਰਾਜ ਕਹਿੰਦੇ ਉਹ ਨਹੀਂ ਟਲਣਾ, ਉਹ ਤਾਂ ਹੁਣ ਹੋਣਾ ਹੀ ਹੋਣਾ, ਮਹਾਤਮਾ ਦਾ ਕਿਹਾ ਹੋਇਆ ਟਲਦਾ ਨਹੀਂ ਹੈ। ਇਸ ਕਰਕੇ ਪੂਰਨ ਪੁਰਖਾਂ ਦਾ ਧਿਆਨ ਰੱਖਿਆ ਕਰੋ। ਸੁਤੇ ਸਿੱਧ ਕਿਹਾ ਹੋਇਆ ਵਾਕ ਨਹੀਂ ਟਲਦਾ ਹੁੰਦਾ, ਇੱਥੇ ਤਾਂ ਚਲੋ ਨਿੰਦਕ ਨਿੰਦਾ ਕਰਦਾ, ਪਰ ਅੱਗੇ ਬਹੁਤ ਮੁਸ਼ਕਲ ਖੜੀ ਹੋ ਜਾਣੀ ਜਾ ਕੇ। ਬਚਾਓ ਵਿੱਚ ਹੀ ਬਚਾਓ ਹੈ ਬਸ, ਚੰਗਾ ਹੀ ਚੰਗਾ, ਪਰੇ ਹੀ ਚੰਗਾ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤਾਂ ਦਾ ਨਿੰਦਕ ਇਉਂ ਵਿਲਕਦਾ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ, ਵੈਸੇ ਹੀ ਤੜਫਣਾ ਲੱਗੀ ਰਹਿੰਦੀ ਆ, ਕਿਉਂਕਿ ਉਹ ਭਟਕਦਾ ਹੀ ਰਹਿੰਦਾ। ਫਿਰ ਮਹਾਤਮਾ ਦਾ ਬੋਲ ਬੜਾ ਚੰਗਾ ਹੋ ਜਾਏ ਤਾਂ ਚੰਗਾ ਹੀ ਹੋ ਜਾਂਦਾ। ਸੋ ਇਸ ਪ੍ਰਕਾਰ ਜਦੋਂ ਇੱਕ ਵਾਰ ਮੂੰਹ ਚੋਂ ਗੱਲ ਨਿਕਲ ਗਈ ਫਿਰ ਫੜੀ ਨਹੀਂ ਜਾਂਦੀ, ਪਹਿਲਾਂ ਹੀ ਧਿਆਨ ਨਾਲ ਚੱਲਣਾ ਚਾਹੀਦਾ, ਫਿਰ ਉਹ ਹੋ ਕੇ ਹੀ ਰਹਿੰਦੀ ਹੈ, ਫਿਰ ਬਹੁਤ ਔਖਾ ਹੋਣਾ ਪੈਂਦਾ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ। ਸੰਤਾਂ ਦਾ ਜਿਹੜਾ ਨਿੰਦਕ ਆ ਉਹ ਕਦੇ ਵੀ ਰੱਜਦਾ ਨਹੀਂ, ਭੁੱਖਾ ਹੀ ਰਹਿੰਦਾ, ਬਸ ਇਉਂ ਭੁੱਖਾ ਰਹਿੰਦਾ ਜਿਵੇਂ ਅੱਗ ਲੱਕੜਾਂ ਨਾਲ ਰੱਜਦੀ ਨਹੀਂ। ਨਿੰਦਕ ਇਸ ਤਰ੍ਹਾਂ ਹੀ ਹਰ ਵਕਤ ਤੜਫਦਾ ਔਖਾ ਹੁੰਦਾ ਰਹਿੰਦਾ, ਰੱਜਦਾ ਨਹੀਂ। ਸੰਤ ਕਾ ਦੁਖੀ ਛੁਟੈ ਇਕੇਲਾ, ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਬੱਬੇ ਨੂੰ ਦਲੈਂਕੜੇ ਹੋਣ ਕਰਕੇ ਬੁਆੜ ਨਹੀਂ ਕਹਿਣਾ, ਬੂ ਆੜ ਕਹਿਣਾ। ਪਹਿਲਾਂ ਵੀ ਪਾਠ ਆਇਆ ਸ਼ੁਰੂ ਚ ਪਹੁੰਚਾ, ਉੱਥੇ ਦਲੈਂਕੜੇ ਨੇ, ਪਹੁੰਚਿਆ ਨਹੀਂ ਕਹਿਣਾ। ਸੰਤਾਂ ਦਾ ਦੁਖੀ ਨਿੰਦਕ ਜਿਹੜਾ ਇਕੱਲਾ ਹੀ ਛੱਡ ਦਿੱਤਾ ਜਾਂਦਾ, ਜਿਸ ਕਰਕੇ ਉਹ ਇਉਂ ਬਹੁਤ ਦੁਖੀ ਹੁੰਦਾ, ਜਿਵੇਂ ਤਿਲਾਂ ਦੇ ਖੇਤ ਵਿੱਚ ਬੁਆੜ ਤਿਲ ਦਾ ਬੂਟਾ ਛੱਡਿਆ ਜਾਂਦਾ, ਉਹ ਦੁਖੀ ਹੁੰਦਾ। ਗੁਰੂ ਸਾਹਿਬ ਨੇ ਬਚਨ ਕੀਤਾ ਆਸਾ ਦੀ ਵਾਰ ਚ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਆਪਣੇ ਮਨ ਦੇ ਵਿੱਚ ਸੁਚੇਤ ਹੋ ਕੇ ਸਾਵਧਾਨ ਹੋ ਕੇ ਗੁਰੂ ਨੂੰ ਯਾਦ ਨਹੀਂ ਕਰਦੇ, ਛੁੱਟੇ ਤਿਲ ਬੁਆੜ ਜਿਉਂ ਸੁੰਜੈ ਅੰਦਰ ਖੇਤ। ਬੁਆੜ ਤਿਲ ਹੁੰਦਾ ਖੇਤਾਂ ਦੀ, ਖੇਤਾਂ ਵਿੱਚ ਤਿਲ ਦੀ ਖੇਤੀ ਹੁੰਦੀ। ਜ਼ਿਮੀਂਦਾਰ ਜਦੋਂ ਤਿਲਾਂ ਦੀ ਖੇਤੀ ਨੂੰ ਵੱਢਦਾ, ਇੱਕ ਉਹ ਚ ਨਕਲੀ ਵੀ ਬੂਟਾ ਖੜਾ ਹੁੰਦਾ। ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹਾ, ਉਹ ਖੇਤ ਵਿੱਚ ਛੱਡ ਦਿੰਦਾ, ਉਹਦਾ ਕੋਈ ਵੀ ਮਾਲਕ ਨਹੀਂ। ਕਹਿੰਦੇ ਜੀ ਉਹ ਛੱਡ ਕੇ ਆਉਂਦਾ ਜ਼ਿਮੀਂਦਾਰ, ਕਿ ਉਹਨੂੰ ਡੋਡੀ ਨਹੀਂ ਲੱਗਦੀ, ਕਿ ਉਹ ਚ ਤਿਲ ਨਹੀਂ ਹੁੰਦੇ? ਕਹਿੰਦੇ ਨਹੀਂ, ਫਲੀਆ ਫੁਲੀਆ ਬੱਪੜੇ ਭੀ ਤਨ ਵਿੱਚ ਸੁਆਹ। ਉਹਨੂੰ ਫੁੱਲ ਵੀ ਲੱਗਦਾ, ਫਲਦਾ ਵੀ ਆ, ਡੋਡੀ ਵੀ ਲੱਗਦੀ ਆ, ਪਰ ਜੋ ਉਹਦੀ ਡੋਡੀ ਵਿੱਚ ਸੁਆਹ ਨਿਕਲਦੀ ਆ, ਉਹ ਜ਼ਿਮੀਂਦਾਰ ਨੂੰ ਪਤਾ ਹੁੰਦਾ ਕਿ ਨਕਲੀ ਤਿਲ ਹੈ ਇਹ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੰਤ ਦਾ ਨਿੰਦਕ ਹੌਲੀ ਹੌਲੀ ਇਕੱਲਾ ਜਿਹੀ ਹੋ ਜਾਂਦਾ ਦੁਨੀਆਂ 'ਚ, ਲੋਕ ਉਹਨੂੰ ਬੁਲਾਉਣਾ ਹੀ ਹਟ ਜਾਂਦੇ ਨੇ। ਕਹਿੰਦੇ ਇਹਨੂੰ ਕਾਹਨੂੰ ਬੁਲਾਉਣਾ, ਨਿੰਦਕ ਜਿਹਾ ਹੈਗਾ ਐਵੇਂ ਹੀ। ਜਿਹੜਾ ਅੱਜ ਇੱਕ ਸੰਤ ਦੀ ਨਿੰਦਾ ਕਰਦਾ, ਕੱਲ੍ਹ ਹੋਰ ਦੀ ਕਰੇਗਾ, ਕੱਲ੍ਹ ਸੰਗਤ ਦੀ ਕਰੇਗਾ, ਫਿਰ ਕੱਲ੍ਹ ਗੁਰੂ ਸਾਹਿਬ ਦੀ ਨਿੰਦਾ ਕਰੂਗਾ, ਇਹਨੇ ਤਾਂ ਡੁੱਬਣਾ ਹੀ ਡੁੱਬਣਾ, ਆਪਾਂ ਕਾਹਨੂੰ ਜੁੜੀਏ ਇਹਦੇ ਨਾਲ, ਨਾਲ ਆਪਣਾ ਹੀ ਬੇੜਾ ਬਿਠਾਊਗਾ ਇਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿੰਦਕ ਦਾ ਸੰਗ ਕਰੋ ਹੀ ਨਾ, ਛੱਡ ਕੇ ਪਰੇ ਹੀ ਹੋ ਜਾਓ, ਰੱਬ ਦੇ ਪਿਆਰਿਆਂ ਦਾ ਸੰਗ ਕਰੋ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਸੰਤਾਂ ਦਾ ਦੁਖੀ ਜਿਹੜਾ ਨਿੰਦਕ ਹੁੰਦਾ, ਉਹ ਆਪਣੇ ਧਰਮ ਤੋਂ ਵੀ ਹੀਣਾ ਹੋ ਜਾਂਦਾ ਹੌਲੀ ਹੌਲੀ। ਸੰਤਾਂ ਦਾ ਦੁਖੀ ਨਿੰਦਕ ਸਦਾ ਹੀ ਝੂਠੇ ਸ਼ਬਦਾਂ ਨੂੰ ਬੋਲਦਾ, ਕਿਉਂਕਿ ਹੌਲੀ ਹੌਲੀ ਉਹਦੇ ਉੱਤੇ ਐਸੀ ਚੀਜ਼ ਆ ਜਾਂਦੀ ਹੈ, ਨਿੰਦਾ ਕਰਨ ਦੇ ਨਾਲ ਉਹਦਾ ਪ੍ਰਤਾਪ ਹੀ ਘੱਟ ਜਾਂਦਾ, ਹੌਲੀ ਹੌਲੀ ਆਪਣੇ ਆਪ ਹੀ ਦੁਖੀ ਹੋਣਾ ਸ਼ੁਰੂ ਹੋ ਜਾਂਦਾ। ਪਹਿਲੀ ਜਿਹੜੀ ਸੁਖਮਨੀ ਸਾਹਿਬ ਦੀ ਕਥਾ ਕੀਤੀ ਹੋਈ ਹੈ, ਉਹ 'ਚ ਵਿਸਥਾਰ ਕਾਫੀ ਹੈ, ਸਾਖੀਆਂ ਸਹਿਤ ਵਿਸਥਾਰ ਦੇ ਸੁਣਨੀ ਹੋਵੇ ਤਾਂ ਉਹ ਸੁਣੋ, ਕਿਉਂਕਿ ਲੜੀਵਾਰ ਕਥਾ ਵਿੱਚ ਆਪਾਂ ਇੰਨਾ ਵਿਸਥਾਰ ਨਹੀਂ ਦਿੰਦੇ। ਹੁਣ ਹੈ ਬਹੁਤ ਆਨੰਦਮਈ, ਸਾਰਾ ਗਿਆਨ ਹੁੰਦਾ ਤੁਰਿਆ ਜਾ ਰਿਹਾ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਨਿੰਦਕ ਬੰਦੇ ਦਾ ਨਿੰਦਿਆ ਕਰਨ ਵਾਲਾ ਕਿਰਤ ਮਸਤਕ ਤੇ ਧੁਰੋਂ ਹੀ ਲਿਖਿਆ ਹੋਇਆ ਅਸਲ ਵਿੱਚ, ਬਸ ਉਹਦੇ ਕਰਮਾਂ 'ਚ ਨਿੰਦਾ ਕਰਨੀ ਹੀ ਲਿਖੀ ਹੋਈ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਉਹੀ ਕੁਝ ਹੁੰਦਾ, ਆਪਣੇ ਅਸਲ ਵਿੱਚ ਵੱਸ ਵਿੱਚ ਨਹੀਂ। ਉਹਨੂੰ ਨਿੰਦਕ ਨੂੰ ਕਿਸੇ ਢੰਗ ਨਾਲ ਸਜ਼ਾ ਦਿਵਾਉਣ ਲਈ ਜਦੋਂ ਉਹਨੇ ਕੋਈ ਮਾੜਾ ਕਰਮ ਕੀਤਾ, ਉਸ ਨਿੰਦਕ ਦਾ ਸੁਭਾਅ ਇਹੋ ਜਿਹਾ ਬਣਾਤਾ, ਇਹ ਪਰਮੇਸ਼ਰ ਨੂੰ ਪਤਾ ਉਹਨੇ ਕਿਹੜੇ ਟਰੈਕ 'ਤੇ ਕਿਹਨੂੰ ਚੜਾਉਣਾ। ਗਲਤੀਆਂ ਦੀ ਸਜ਼ਾ ਹੀ ਹੁੰਦੀ ਇੱਕ ਪ੍ਰਕਾਰ ਦੀ, ਕਿ ਨਿੰਦਕ ਗਲਤੀਆਂ ਕਰਦੇ ਨੇ ਫਿਰ ਉਹਨਾਂ ਨੂੰ ਮਾਰ ਪੈਂਦੀ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤਾਂ ਦਾ ਦੁੱਖੀ ਜਿਹੜਾ ਨਿੰਦਕ ਹੈ ਉਹ ਵਿਗੜ ਰੂਪ ਹੋ ਜਾਂਦਾ, ਮੂੰਹ ਜਿਹਾ ਵਿਗੜ ਜਾਂਦਾ, ਕੋਹੜੀ ਹੋ ਜਾਂਦਾ, ਮੂੰਹ ਕਾਲਾ ਹੋ ਜਾਂਦਾ, ਰੂਪ ਹੀ ਵਿਗੜ ਜਾਂਦਾ ਉਹਦਾ। ਇੱਕ ਬਾਲਾ ਹੀ ਕਰਦਾ ਸੀ ਮਹਾਂਪੁਰਖਾਂ ਦੀ ਨਿੰਦਿਆ, ਪੁੱਠਾ ਸਿੱਧਾ ਜਿਹਾ ਬੋਲੇ, ਕਿਸੇ ਗੁਰਮੁਖ ਨੇ ਸਮਝਾਇਆ, ਕਹਿੰਦੇ ਚਲੋ ਕੋਈ ਆਮ ਠੱਗ ਟੋਲਾ ਹੁੰਦਾ ਉਹਦੀ ਕੋਈ ਗੱਲ ਨਹੀਂ, ਹੁਣ ਸਾਰਿਆਂ ਦੀ ਨਾ ਕਰਿਆ ਕਰ। ਕਹਿੰਦਾ ਮੇਰਾ ਕੀ ਵਿਗਾੜ ਲੂ ਕੋਈ। ਉਹ ਗੁਰਮੁਖ ਕਹਿੰਦਾ ਕਈ ਵਾਰੀ ਸੁੱਤੇ ਸਿੱਧ ਜੀਵ ਜੂਵ 'ਤੇ ਹੀ ਕੁਛ ਹੋ ਜਾਂਦਾ ਹੁੰਦਾ, ਫਿਰ ਧਿਆਨ ਔਖਾ ਹੋ ਹੀ ਰੱਖਣਾ ਤੈਨੂੰ। ਉਹ 6 ਮਹੀਨੇ ਬਾਅਦ ਜੀਭ 'ਤੇ ਕੈਂਸਰ ਹੋ ਗਿਆ, ਫਿਰ ਜੀਭ ਵਢਾ ਦਿੱਤੀ, ਫਿਰ ਗਾਹਾਂ ਦੀ ਗਾਹਾਂ ਚੜ੍ਹਾਈਆਂ ਹੋ ਗਈਆਂ ਸਿੰਘ ਦੀਆਂ। ਬਸ ਇਸ ਕਰਕੇ ਫਿਰ ਸਾਰਾ ਟੱਬਰੀ ਔਖਾ ਹੋ ਗਿਆ। ਪੂਰਨ ਪੁਰਖਾਂ ਦਾ ਪਤਾ ਨਹੀਂ ਕਿੱਧਰ ਨੂੰ ਬਟਾ ਚੜ੍ਹਾ ਦੇਣ ਫਿਰ। ਤਾਂ ਤੇ ਨਿੰਦਾ ਭਲੀ ਕਿਸੇ ਕਿ ਨਾ ਹੀ ਮਨਮੁਖ ਮੁਗਧ ਕਰਨ, ਜਿਹੜਾ ਬਚਨ ਕਿਹਾ। ਆਪਣੇ ਗੁਰਸਿੱਖਾਂ ਨੂੰ ਆਮ ਤੌਰ 'ਤੇ ਆਦਤ ਹੁੰਦੀ ਹੈ, ਜੇ ਕਿਤੇ ਮਾੜੇ ਜਿਹੇ ਫਿਰ ਸਿੱਖੀ ਵਾਲੇ ਬਾਣੇ 'ਚ ਆ ਗਏ ਨਾ, ਉਹ ਤਾਂ ਠੀਕ ਆ ਵੀ ਆਪਾਂ ਨੇ ਸਿਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਉਣਾ। ਇਹ ਨਹੀਂ ਮਤਲਬ ਹੁੰਦਾ ਕਿ ਫਿਰ ਤੁਰੇ ਜਾਂਦੇ ਅਗਲੇ ਨੂੰ ਠੁੱਡੇ ਮਾਰੀ ਜਾਓ, ਮੇਰਾ ਇਹ ਕੀ ਵਿਗਾੜ ਲਵੇਗਾ, ਉਹ ਮੇਰਾ ਕੀ ਕਰ ਲਵੇਗਾ, ਐਂ ਨਹੀਂ ਕਰੀਦਾ ਹੁੰਦਾ। ਸਤਿਕਾਰ ਚੰਗਾ ਹੁੰਦਾ ਸਾਰਿਆਂ ਦਾ, ਕੋਈ ਪੀਰ ਹੈ, ਕੋਈ ਪੈਗੰਬਰ ਹੈ, ਕੋਈ ਅਵਤਾਰ ਹੈ, ਕੋਈ ਸਾਧੂ ਹੈ, ਕੋਈ ਸੰਤ ਹੈ, ਚਾਹੇ ਕਿਸੇ ਹੋਰ ਮਤ ਦਾ ਵੀ ਕੋਈ ਹੋਵੇ ਨਾ, ਉਹਦੀ ਕਮਾਈ ਤਾਂ ਕੀਤੀ ਹੁੰਦੀ, ਕਮਾਈ ਤਾਂ ਨਹੀਂ ਕਿਧਰੇ ਜਾਂਦੀ। ਜਾਂ ਤਾਂ ਵੀ ਆਪਾਂ ਹੁਣ ਬਹੁਤ ਸ਼ਕਤੀ ਵਾਲੇ ਬ੍ਰਹਮ ਗਿਆਨੀ ਹੋ ਗਏ, ਬ੍ਰਹਮ ਗਿਆਨ ਤਾਂ ਖੈਰ ਐਂ ਕਰਦੇ ਵੀ ਨਹੀਂ, ਫਿਰ ਮੁਸ਼ਕਲ ਜਿਹਾ ਹੋ ਜਾਂਦਾ ਲੇਖਾ ਛੇੜਨਾ ਨਾ। ਕਿਤੇ ਡੂਮਣੇ ਮਥਿਆਲ ਨੂੰ ਮਾਰਾ ਅਰੋੜਾ ਮਾਰ ਕੇ ਦੇਖ ਲਿਓ, ਫਿਰ ਉਹ ਕੀ ਕਰਦਾ ਦੇਖ ਲਿਓ, ਉੱਥੇ ਫਿਰ ਕਿੱਧਰ ਨੂੰ ਜਾਂਦੇ ਆ। ਫਿਰ ਖਾਲਸਾ ਜੀ ਨੇ ਦੌੜਨਾ ਤਾਂ ਮੇਰੇ ਮਗਰ ਹੀ ਪੈ ਗਿਆ, ਹੁਣ ਛੱਡਣਾ ਥੋੜ੍ਹੀ ਉਹਨੂੰ, ਛੇੜ ਜੋ ਲਿਆ ਉਹਨੂੰ। ਆਪਾਂ ਨੂੰ ਹੁਕਮ ਨਹੀਂ ਹੈ। 10ਵੇਂ ਪਾਤਸ਼ਾਹ ਤੁਰੇ ਜਾਂਦੇ ਸ੍ਰੀ ਅਨੰਦਪੁਰ ਸਾਹਿਬ ਮਹਿਲਾਂ ਵੱਲ ਨੂੰ, ਹੁਣ ਕਈ ਨਾਲ ਹੁੰਦੇ ਹੀ ਨੇ, ਹੱਥ ਵਿੱਚ ਸੋਟੀ ਜੀ ਫੜੀ ਹੋਈ ਆ, ਇੱਕ ਸਾਈਡ 'ਤੇ ਕੁੱਤਾ ਸੁੱਤਾ ਪਿਆ, ਉਹਨੇ ਜ਼ੋਰ ਦੀ ਐਵੇਂ ਕੁੱਤੇ 'ਤੇ ਸੋਟੀ ਮਾਰੀ, ਕੁੱਤਾ ਚੌਂ ਚੌਂ ਕਰਨ ਲੱਗ ਗਿਆ। ਮਹਾਰਾਜ ਰੁਕ ਗਏ, ਕਿਹਨੇ ਸੋਟੀ ਮਾਰੀ ਹੈ? ਸਾਰੇ ਚੁੱਪ ਕਰ ਗਏ। ਹਾਂ ਵੀ ਬੋਲਦੇ ਨਹੀਂ, ਸੋਟੀ ਕਿਹਨੇ ਮਾਰੀ? ਮਹਾਰਾਜ ਮੈਂ ਮਾਰੀ ਹੈ। ਤੈਨੂੰ ਕੁਛ ਕਹਿੰਦਾ ਸੀ? ਇਹ ਜੀ ਜੰਤ ਵਿੱਚ ਰੱਬ ਨਹੀਂ ਹੈ, ਉਹ ਨਾਮਦੇਵ ਦੀ ਗੱਲ ਨਹੀਂ ਪੜੀ ਤੂੰ? ਨਾਮਦੇਵ ਨੇ ਪਰਮਾਤਮਾ ਦੇਖਿਆ, ਸਾਰਿਆਂ ਜੀਆਂ 'ਚ ਰੱਬ ਹੈ, ਇਹ ਸੋਟੀ ਕਿਉਂ ਮਾਰੀ ਇਹਨੂੰ? ਸਤਿਗੁਰੂ ਨੇ ਬਹੁਤ ਇਸ ਗੱਲ ਦਾ ਇਤਰਾਜ਼ ਕੀਤਾ। ਲਿਖੋ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ, ਲਿਖੋ ਰਹਿਤਨਾਮੇ 'ਚ ਲਿਖ ਦਿਓ, ਬਿਨਾਂ ਕਾਰਨ ਤੋਂ ਕਿਸੇ ਜੀਵ ਨੂੰ ਕੋਈ ਸਿੱਖ ਪਰੇਸ਼ਾਨ ਕਰੇ ਸੋ ਤਨਖਾਹੀ ਆ। ਕਹਿੰਦੇ 25 ਪਾੜ ਜਪਜੀ ਸਾਹਿਬ ਦੇ ਕਰੀ ਹੁਣ, ਦਰਵੇਸ਼ ਆ ਸੁੱਤਾ, ਰਾਤ ਨੂੰ ਪਹਿਰਾ ਵੀ ਦਿੰਦਾ ਉਹ। ਸੋ ਇਸ ਕਰਕੇ ਬੁੱਲੇ ਸ਼ਾਹ ਨੇ ਲਿਖਿਆ, ਸਾਰੀ ਰਾਤੀ ਪਹਿਰਾ ਦੇਵਣ, ਦਿਨੇ ਰੂੜੀ 'ਤੇ ਸੁੱਤੇ ਬੁੱਲਿਆ ਤਾਂ ਇੱਥੋਂ ਕੁੱਤੇ ਉੱਤੇ। ਉਹ ਸਾਰੀ ਰਾਤ ਮਾਲਕ ਦਾ ਪਹਿਰਾ ਦਿੰਦਾ। ਮਹਾਰਾਜ ਕਹਿੰਦੇ ਬਿਨਾਂ ਕਾਰਨ ਤੋਂ ਜਾਨਵਰ ਨੂੰ ਪਰੇਸ਼ਾਨ ਨਹੀਂ ਕਰਨਾ, ਪਹਿਲਾਂ ਸਿੱਖੀ ਦੇ ਸਿਧਾਂਤ ਸਮਝ ਤਾਂ ਲਓ। ਬਸ ਉੱਦਾਂ ਹੀ ਮਾੜੀ ਜਿਹੀ ਕੋਈ ਗੱਲ ਹੋਵੇ, ਪਹਿਲਾਂ ਹੀ ਘਸੁੰਨ ਤਿਆਰ ਰੱਖਦੇ ਲੜਨ ਨੂੰ। ਲੜਨਾ ਹੁਕਮ ਨਹੀਂ ਆਪਾਂ ਨੂੰ, ਸਿੰਘਨ ਕੋ ਜਾਤ ਗੋਤ ਦੰਗਾ ਕਹਿ ਕੇ ਲੜਾਈ ਕਰਨੀ? ਮਹਾਰਾਜ ਨੇ ਕੀ ਲਿਖਿਆ? 99 ਉਪਾਓ ਵਰਤੋ ਪਹਿਲਾਂ, 100ਵਾਂ ਉਪਾਓ ਹੈ ਤਲਵਾਰ ਦੇ ਮੁੱਠੇ 'ਤੇ ਹੱਥ ਪਾਉਣਾ। 99 ਉਪਾਓ ਛੱਡ ਕੇ ਆਪਾਂ ਸਿੱਧਾ 100ਵੇਂ ਨੂੰ ਪੈਂਦੇ ਟੁੱਟ ਕੇ, ਫਿਰ ਲੋਕ ਕਹਿੰਦੇ ਜੀ ਇਹ ਸਿੰਘ ਤਾਂ ਲੜਦੇ ਹੀ ਰਹਿੰਦੇ ਨੇ, ਬਦਨਾਮ ਕਰਦੇ ਆਪਾਂ ਨੂੰ। ਸਿਆਣਪ ਵੀ ਤਾਂ ਦਿਖਾਇਆ ਕਰੋ, ਦਿਮਾਗ ਵੀ ਦਿੱਤਾ ਤਾਂ ਰੱਬ ਨੇ ਆਪਾਂ ਨੂੰ, ਦਿਮਾਗ ਹੈ, ਹੋਰ ਬਥੇਰੀਆਂ ਚੀਜ਼ਾਂ ਨੇ, ਮਿੱਠ ਬੋਲੜਾ ਸੁਭਾਅ ਹੋਵੇ, ਨਿਮਰਤਾ ਹੋਵੇ ਬੰਦੇ 'ਚ, ਐਵੇਂ ਥੋੜ੍ਹੀ ਕਹਿ ਦਿੰਦੇ ਨੇ ਕਿ ਮਹਾਤਮਾ ਹੈ। ਇਹ ਤਾਂ ਅਖੀਰਲੇ ਉਪਾਅ ਹੁੰਦੇ ਨੇ। ਇਸ ਕਰਕੇ ਪਹਿਲਾਂ ਤਾਂ ਸੰਤ ਅੱਖਰ ਲਾਇਆ, ਫਿਰ ਸਿਪਾਹੀ ਲਾਇਆ। ਸੰਤ ਦੇ 99 ਗੁਣ ਨੇ, ਫਿਰ ਸਿਪਾਹੀ ਤਲਵਾਰ ਦੇ ਮੁੱਠੇ 'ਤੇ ਹੱਥ ਪਾਉਂਦਾ। ਸੰਤ ਸਿਪਾਹੀ 99 ਗੁਣ ਤਾਂ ਆਪਣੇ 'ਚ ਆਏ ਨਹੀਂ, ਅਤੇ ਤਲਵਾਰ ਦੇ ਮੁੱਠੇ 'ਤੇ ਹੱਥ ਪਾ ਲਿਆ। ਜੇ ਤਾਂ ਕਹਿ ਦਈਏ ਪਾਠ ਕਰੋ, ਬਾਣੀ ਪੜ੍ਹੋ, ਕਹਿੰਦੇ ਇਹ ਤਾਂ ਔਖਾ ਕੰਮ ਹੈ। ਜੇ ਡਾਂਗ ਸੋਟਾ ਕਰਨਾ, ਡਾਂਗ ਸੋਟੇ 'ਚ ਅੱਗੇ ਫਿਰਨਗੇ। ਇਹ ਹੁਕਮ ਨਹੀਂ ਆਇਆ ਵੀ ਇਹ ਲੜਾਈਆਂ ਝਗੜੇ ਆ ਨਾ ਆਪਸ ਵਿੱਚ ਕਰਨੇ, ਐਵੇਂ ਡਾਂਗ ਸੋਟੇ ਚੱਕੀ ਫਿਰਨੇ। ਪਹਿਲਾਂ ਸਤਿਗੁਰੂ ਕਹਿੰਦੇ ਨੇ ਬਾਣੀ ਦੇ ਨਾਲ ਹੀ ਕਰਮ ਹੁੰਦਾ, ਜੋ ਦੇਖਿਆ ਕਿ ਨਹੀਂ ਹਟਦਾ ਨਹੀਂ ਟਲਦਾ ਫੇਰ ਹੁੰਦਾ ਮਾੜਾ ਜਿਹਾ। ਉਹ ਵੀ ਸਿਰਫ ਇੰਨਾ ਹੀ ਕਹਿਣਾ ਭਾਈ ਫਿਰ ਦੇਖ ਲਾ, ਨਹੀਂ ਤਾਂ ਫਿਰ ਗੱਲ ਹੁੰਦੀ। ਸੋ ਇਸ ਕਰਕੇ ਸਮਝਾਉਣਾ ਪਿਆਰ ਨਾਲ ਪਹਿਲਾਂ, ਨਿਮਰਤਾ ਨਾਲ, ਦਿਮਾਗ ਤੋਂ ਪਹਿਲਾਂ ਕੰਮ ਲੈਣਾ। ਤਾਂ ਸਤਿਗੁਰੂ ਆਪਾਂ ਨੂੰ ਫਰਮਾਉਂਦੇ ਨੇ ਕਿ ਸੰਤਾਂ ਦਾ ਦੁੱਖ ਹੀ ਜਿਹੜਾ ਹੁੰਦਾ ਹੈ ਉਹ ਵਿਗੜ ਰੂਪ ਹੋ ਜਾਂਦਾ, ਦਰਗਾਹ ਦੇ ਵਿੱਚ ਜਾ ਕੇ ਬੜੀ ਭਾਰੀ ਸਜ਼ਾ ਮਿਲਦੀ ਹੈ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ। ਸੰਤਾਂ ਦਾ ਦੁਖੀ ਨਿੰਦਕ ਸਦਾ ਹੀ ਸਹਿਕਦਾ ਹੀ ਰਹਿੰਦਾ, ਸੰਤਾਂ ਦਾ ਦੁਖੀ ਨਿੰਦਕ ਨਾ ਮਰਦਾ ਨਾ ਜਿਉਂਦਾ, ਜੀਵ ਆਈਐ ਬਿਹਾਰੀ ਨਾਲ। ਇੱਕ ਸਿਹਾਰੀ ਲੱਗ ਕੇ ਜਵਾਈਐ ਹੁੰਦਾ, ਜਵਾਉਣਾ ਹੁੰਦਾ, ਖਵਾਉਣਾ ਕਿਸੇ ਨੂੰ, ਖੀਰ ਜਮਾ ਦਿੱਤੀ ਫਲਾਨੇ ਨੂੰ ਖਵਾ ਦਿੱਤੀ। ਇੱਥੇ ਜੀਵ ਆਈਐ ਹੁੰਦਾ, ਜਿਉਂਦਾ ਨਾ ਜਿਉਂਦਾ ਨਾ ਮਰਦਿਆਂ ਵਿੱਚ ਹੁੰਦਾ। ਸੰਤ ਕੇ ਦੁਖੀ ਕੀ ਪੁਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤਾਂ ਦੇ ਦੁਖੀ, ਜਿਹੜੇ ਨਿੰਦਕ ਦੀ ਆਸਾ ਕਦੇ ਪੂਰੀ ਨਹੀਂ ਹੁੰਦੀ। ਸੰਤਾਂ ਦੇ ਦੁਖੀ ਨਿੰਦਕ ਜਿਹੜੇ ਨੇ ਸੰਸਾਰ ਤੋਂ ਨਿਰਾਸ ਹੀ ਉੱਠ ਕੇ ਚਲੇ ਜਾਂਦੇ ਨੇ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ। ਸੰਤਾਂ ਵਿੱਚ ਦੂਸ਼ਣ ਰੋਪਣ ਕਰਕੇ ਕੋਈ ਵੀ ਤ੍ਰਿਸ਼ਟਾ ਹੁੰਦਾ ਟਿਕਦਾ ਨਹੀਂ। ਜਿਸ ਤਰ੍ਹਾਂ ਦਾ ਹੋਣਾ ਕਿਸੇ ਨੂੰ ਭਾਉਂਦਾ, ਭਾਵੇਂ ਉਸੇ ਤਰ੍ਹਾਂ ਦਾ ਹੀ ਕੋਈ ਹੋ ਜਾਵੇ, ਤਾਂ ਵੀ ਕੋਈ ਇਸਤਤ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਗਤ ਰਵਿਦਾਸ ਜੀ ਦੀ ਰਸਨਾ ਦੁਆਰਾ, ਜੇ ਨਿੰਦਕ ਦੀ ਗੱਲ ਕਰਦੇ ਨੇ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸਿਲਾ ਪੁਜਾਵੈ, ਜੇ ਉਹ ਕੂਪ ਤਟਾ ਦੇ ਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਇਸ ਕਰਕੇ ਕਹਿੰਦੇ ਨੇ, ਨਿੰਦਾ ਕਹਾਂ ਕਰੋ ਸੰਸਾਰ, ਨਿੰਦਕ ਕਾ ਪ੍ਰਗਟ ਪਹਾਰਾ। ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਭਗਤ ਰਵਿਦਾਸ ਜੀ ਕਹਿੰਦੇ ਪਾਪੀ ਫੇਰ ਨਿੰਦਕ ਨਰਕਾਂ ਨੂੰ ਚਲਿਆ ਜਾਂਦਾ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਜੋ ਕਰਮ ਕਿਸੇ ਦਾ ਲਿਖਿਆ ਪਿਆ ਹੈ, ਉਹਨੂੰ ਭੋਗੇ ਤੋਂ ਬਿਨਾਂ ਕੋਈ ਮੇਟ ਨਹੀਂ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲਓ। ਬਾਣੀ ਉਸ ਕਰਮ ਲਿਖੇ ਹੋਏ ਨੂੰ ਘਟਾ ਵੀ ਦਿੰਦੀ ਹੈ, ਤੇ ਬਾਣੀ ਨਾਲ ਉਹ ਕਰਮ ਲਿਖਿਆ ਹੋਇਆ ਭੋਗਣ ਦੀ ਸ਼ਕਤੀ ਆ ਜਾਂਦੀ ਆਪਣੇ ਚ। ਅਸਲ ਵਿੱਚ ਮੈਂ ਇਹ ਕਰਮ ਨੂੰ ਭੋਗ ਸਕਾਂ, ਮੈਨੂੰ ਬਲ ਬਖਸ਼ੋ। ਬਾਕੀ ਸਤਿਗੁਰੂ ਦੀ ਮਰਜ਼ੀ ਹੈ, ਜੇ ਕੱਟ ਦੇਣ ਤਾਂ ਦੇਰ ਥੋੜੀ ਲੱਗਦੀ, ਨਿਗਾਹ ਹੀ ਮਾਰਨੀ, ਬਸ ਉਹ ਗਿਆ ਲੇਖ। ਧਰਮਰਾਜ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ। ਮਹਾਰਾਜ ਫਰਮਾਉਂਦੇ ਹੋ ਪਰ ਸੱਚਾ ਪਰਮੇਸ਼ਰ ਸਭ ਕੁਝ ਜਾਣਦਾ, ਉਹਨੂੰ ਕਿਹੜਾ ਨਹੀਂ ਪਤਾ? ਕਹਿੰਦੇ ਉਹਨੂੰ ਤਾਂ ਸਾਰਾ ਹੀ ਪਤਾ। ਕੀ ਨਹੀਂ ਜਾਣਦਾ? ਉਹ ਦਿਲਾਂ ਦਿਲਾਂ ਦੀ ਉਹ ਜਾਣਦਾ, ਆਪਾਂ ਨੂੰ ਨਹੀਂ ਪਤਾ। ਜਿਹਦੇ ਕੋਲ ਕੁਛ ਹੁੰਦਾ, ਉਹ ਬੋਲਦਾ ਨਹੀਂ ਹੁੰਦਾ, ਚੁੱਪ ਕਰ ਰਹਿੰਦਾ ਹੁੰਦਾ, ਭਾਣੇ 'ਚ ਆ ਜਾਂਦਾ। ਇਸ ਕਰਕੇ ਹਾਂ, ਕੋਈ ਅੱਗਿਓਂ ਬੰਦਾ ਮਿਲ ਜੇ ਨਾ ਜਗਿਆਸੂ ਪੂਰਨ, ਉਹ ਲੈ ਜਾਂਦਾ ਸਭ ਕੁਛ। ਪਰ ਜਿਹੜਾ ਪੂਰਨ ਨਹੀਂ ਹੈ, ਉਹ ਖਾਲੀ ਭਾਂਡਾ ਖੜਕਦਾ ਹੀ ਰਹਿ ਜਾਂਦਾ। ਸਭ ਘੱਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸਕਾ ਨਮਸਕਾਰ। ਸਾਰੇ ਸਰੀਰ ਉਸ ਵਾਹਿਗੁਰੂ ਦੇ ਰਚੇ ਹੋਏ ਨੇ, ਉਹ ਵਾਹਿਗੁਰੂ ਆਪ ਹੀ ਕਰਨਾ ਹਾਰ ਰਚਣ ਵਾਲਾ। ਕਹਿੰਦੇ ਅਸੀਂ ਹਮੇਸ਼ਾ ਹੀ ਉਸ ਵਾਹਿਗੁਰੂ ਨਮਸਕਾਰ ਕਰਦੇ ਹਾਂ, ਤੁਸੀਂ ਵੀ ਨਮਸਕਾਰ ਕਰੋ, ਤੁਸੀਂ ਵੀ ਰੱਬ ਨੂੰ ਮੱਥਾ ਟੇਕਿਆ ਕਰੋ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵਹੁ ਸਾਸ ਗਿਰਾਸ। ਤੁਸੀਂ ਕਹਿੰਦੇ ਦਿਨ ਰਾਤ ਵਾਹਿਗੁਰੂ ਦੀ ਉਪਮਾ ਕਰਿਆ ਕਰੋ। ਕਿਵੇਂ ਮਹਾਰਾਜ ਜੀ? ਕਹਿੰਦੇ ਸਵਾਸ ਲੈਂਦਿਆਂ, ਗਿਰਾਸ ਭੋਜਨ ਖਾਂਦਿਆਂ, ਵਾਹਿਗੁਰੂ ਨੂੰ ਸਿਮਰਨ ਕਰਿਆ ਕਰੋ, ਯਾਦ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਕਥਾ ਸੁਣਦੇ ਵੀ ਕਰਿਆ ਕਰੋ, ਕਥਾ ਸੁਣਦੇ ਵਾਹਿਗੁਰੂ ਕਹੋ, ਸਵਾਸ ਸਵਾਸ ਸਿਮਰਨ ਕਰਦੇ ਰਹੋ ਨਾਲ ਨਾਲ ਹੀ। ਸਭ ਕਛ ਵਰਤੈ ਤਿਸਕਾ ਕੀ ਆ, ਜੈਸਾ ਕਰੇ ਤੈਸਾ ਕੋਥੀ ਆ। ਉਹਦਾ ਕੀਤਾ ਹੋਇਆ ਸਭ ਕੁਝ ਵਰਤ ਰਿਹਾ, ਜਿਹੋ ਜਿਹਾ ਉਹ ਕਰਦਾ ਉਹ ਅਜੇ ਕੋਈ ਹੋ ਜਾਂਦਾ। ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹੈ ਵਿਚਾਰ। ਇਹ ਸੰਸਾਰ ਉਹਦਾ ਆਪਣਾ ਖੇਲ ਹੈ ਵਾਹਿਗੁਰੂ ਦਾ, ਉਹ ਆਪ ਹੀ ਇਹਦੇ ਖੇਲ ਨੂੰ ਖੇਲਣ ਵਾਲਾ ਹੈ। ਦੂਜਾ ਹੋਰ ਕੌਣ ਹੈ ਜੋ ਉਹਦੇ ਵਿਚਾਰ ਨੂੰ ਕਹਿ ਸਕਦਾ ਹੋਵੇ? ਕਿਸੇ 'ਚ ਕਿਹਦੇ 'ਚ ਇੰਨੀ ਤਾਕਤ? 281 ਅੰਗ 'ਤੇ ਮਹਾਰਾਜ ਫਰਮਾਉਂਦੇ ਨੇ, ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬਡਭਾਗੀ ਨਾਨਕ ਜਨ ਸੇ। ਉਹ ਵਾਹਿਗੁਰੂ ਜਿਸ ਉੱਤੇ ਕਿਰਪਾ ਕਰਦਾ ਉਹਨੂੰ ਆਪਣਾ ਨਾਮ ਦਾਨ ਦਿੰਦਾ। ਆਪਾਂ ਵੀ ਮੰਗੋ, ਭਾਵੇਂ ਆਪਾਂ ਇਹ ਨਾ ਸਮਝੋ ਕਿ ਮੈਂ ਲਾਇਕ ਨਹੀਂ ਗਾ, ਮੈਨੂੰ ਕਿਹੜਾ ਰੱਬ ਨਾਮਦਾਨ ਦੇਣਗੇ, ਮੈਂ ਤਾਂ ਉਹ ਮੰਗ ਲਓ ਕੁਛ ਨਹੀਂ ਹੁੰਦਾ, ਖੜ ਜਾਓ ਮੂਹਰੇ ਸਾਰੇ ਹੀ ਖੜ ਜਾਓ। ਇਹ ਨਾ ਕਿਹਾ ਕਰੋ ਵੀ ਸਾਡੀ ਤਾਂ ਹਲੇ ਰਹਿਤ ਨਹੀਂ, ਅਸੀਂ ਤਾਂ ਜੀ ਖਾਂਦੇ ਪੀਂਦੇ ਹਾਂ, ਖੜ ਜਾਓ ਕਿ ਵੀ ਹੋਰ ਕਿੱਥੋਂ ਜਾਣਾ, ਹੁਣ ਤੁਸੀਂ ਆਪੇ ਕਿਰਪਾ ਕਰਨੀ, ਨਾਮ ਜਪਾਓ ਸਾਨੂੰ, ਪੁੱਠੇ ਕੰਮਾਂ ਤੋਂ ਹਟਾਓ ਸਾਨੂੰ। ਮਹਾਰਾਜ ਤਾਂ ਦੇਰ ਹੀ ਨਹੀਂ ਲਾਉਂਦੇ, ਇਸ ਕਰਕੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤਾ ਪਾਵੇ ਆਪੇ ਹੀਰਾ ਆਵੇ। ਉਹ ਸੱਜਣ ਠੱਗ ਕਿਹੜਾ ਬਹੁਤ ਰਹਿਤ ਰੱਖਦਾ ਸੀ, ਸੱਜਣ ਠੱਗ ਪਹਿਲੇ ਦਿਨ ਹੀ ਜਾ ਕੇ ਸ਼ਬਦ ਸੁਣਾਇਆ ਕਿਰਪਾ ਕਰਤੀ, ਆਪਾਂ ਵੀ ਖੜ ਜਾਂਦੇ ਹਾਂ, ਮਹਾਰਾਜ ਸਾਨੂੰ ਵੀ ਤਾਰੋ, ਸਾਡੇ 'ਤੇ ਮਿਹਰ ਕਰੋ, ਸਾਨੂੰ ਵੀ ਨਾਮਦਾਨ ਬਖਸ਼ੋ। ਇਸ ਕਰਕੇ ਦੇਵਲੂਤ ਵਰਗੇ ਰਾਜੇ ਬਖਸ਼ਤੇ, ਪਾਪੀ ਬਖਸ਼ਤੇ, ਜਿਸ ਨੂੰ ਕਿਰਪਾ ਕਰੇ ਤੇ ਸਾਪਨ ਨਾਮ ਦੇ ਬਡਭਾਗੀ ਨਾਨਕ ਜਨ ਸੇ। ਮਹਾਰਾਜ ਫਰਮਾਉਂਦੇ ਉਹ ਪੁਰਸ਼ ਵੱਡਿਆਂ ਭਾਗਾਂ ਵਾਲਾ ਹੁੰਦਾ ਜਿਹਨੂੰ ਨਾਮਦਾਨ ਬਖਸ਼ਿਸ਼ ਕਰਦੇ ਨੇ, ਆਪਾਂ ਵੀ ਮੰਗੀਏ ਨਾਮਦਾਨ ਬਖਸ਼ੋ ਮਹਾਰਾਜ ਸਾਨੂੰ ਵੀ।